ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਵਾ ਰਹੇ ਹਾਂ, ਜਿਸ ਵਿੱਚ ਇੱਕ ਸਿੱਖ ਸੀ ਜਿਸਦਾ ਨਾਮ ਸੀ ਨਿਰਮਾਨ ਸਿੰਘ। ਇਹ ਕੋਇਟੇ ਦਾ ਰਹਿਣ ਵਾਲਾ ਸੀ। ਜਦੋਂ ਭੁਚਾਲ ਆਇਆ ਕੋਇਟੇ ਵਿੱਚ, ਇਸਦਾ ਮਕਾਨ ਅਤੇ ਦੁਕਾਨ ਢਹਿ ਪਏ ਸਨ ਇਸ ਭੁਚਾਲ ਵਿੱਚ, ਅਤੇ ਤਿੰਨ ਚਾਰ ਬੱਚੇ ਵੀ ਦੱਬ ਕੇ ਪਰਲੋਕ ਜਾ ਵਸੇ ਸਨ। ਉਹ ਬਹੁਤ ਦੁਖੀ ਸੀ। ਤਾਂ ਉਹ ਦੋ ਤਿੰਨ ਸਤਸੰਗੀਆਂ ਨਾਲ ਹੋਰ ਮਿਲ ਕੇ ਸੰਤ ਬਿਮਲਾ ਸਿੰਘ ਜੀ ਕੋਲ ਆਇਆ, ਤਾਂ ਜੋ ਇਹ ਜੋ ਅਸਹਿ ਦੁੱਖ ਹੈ ਉਸ ਵਿੱਚ ਕੋਈ ਠੰਡ ਪੈ ਜਾਵੇ। ਸੋ ਉੱਥੇ ਆਪ ਜੀ ਦੀ ਸੰਤ ਜੀ ਨਾਲ ਵਾਰਤਾਲਾਪ ਹੋਈ, ਸੰਤ ਬਿਮਲਾ ਸਿੰਘ ਜੀ ਨਾਲ। ਉਹ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ। ਲਿਖਤ ਥੋੜ੍ਹੀ ਵੱਡੀ ਹੈ, ਇਸ ਲਈ ਦੋ ਭਾਗਾਂ ਵਿੱਚ ਪੜ੍ਹ ਕੇ ਸਰਵਣ ਕਰਾਵਾਂਗੇ ਜੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤਿੰਨ ਚਾਰ ਸਿੰਘ ਸੰਤ ਬਿਮਲਾ ਸਿੰਘ ਜੀ ਕੋਲ ਆ ਗਏ। ਸੰਤਾਂ ਨੇ ਆਦਰ ਦੇ ਕੇ ਵਾਹ ਕਹਿ ਕੇ ਬਿਠਾ ਲਏ। ਕੁਛ ਚਿਰ ਸਤਸੰਗ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਇੱਕ ਸੱਜਣ ਵਿੱਚ ਚੁੱਪਚਾਪ ਅਤੇ ਉਦਾਸੀਨ ਚਿਹਰੇ ਵਾਲੇ ਬਿਨਾਂ ਗੱਲ ਕੀਤੇ ਦੇ ਬੈਠੇ ਰਹੇ। ਸੰਤਾਂ ਨੇ ਉਸ ਵੱਲ ਤੱਕ ਕੇ ਕਿਹਾ, ਇਹ ਸੱਜਣ ਦੁਖੀ ਜਾਪਦਾ ਹੈ, ਕਿਸੇ ਖਾਸ ਅਤੇ ਵਡੇਰੀ ਅਬਦਾ ਵਿੱਚੋਂ ਆਇਆ ਹੈ। ਬਾਗ ਸਿੰਘ ਜੀ, ਮਹਾਰਾਜ, ਇਸ ਦਾ ਨਾਮ ਹੈ ਨਿਰਮਾਨ ਸਿੰਘ ਅਤੇ ਇਹ ਕੋਇਟੇ ਤੋਂ ਆਇਆ ਹੈ। ਇਸ ਦਾ ਆਪਣਾ ਮਕਾਨ ਅਤੇ ਦੁਕਾਨ ਸੀ ਉੱਥੇ, ਉਹ ਢਹਿ ਗਏ ਹਨ। ਪਿਛਲੇ ਭੁਚਾਲ ਵਿੱਚ ਤਿੰਨ ਚਾਰ ਬੱਚੇ ਵਿੱਚੋਂ ਦੱਬ ਕੇ ਪਰਲੋਕ ਜਾ ਵਸੇ ਹਨ। ਕੇਵਲ ਆਪ ਅਤੇ ਇਸਤਰੀ ਬੱਚੇ ਹਨ, ਅਤੇ ਇੱਕ ਬੱਚਾ ਜੋ ਇੱਧਰ ਕਾਲਜ ਵਿੱਚ ਪੜ੍ਹਦਾ ਸੀ ਉਹ ਸਲਾਮਤ ਹੈ। ਗਏ ਪਦਾਰਥ ਅਤੇ ਰੋਜ਼ਗਾਰ ਅਤੇ ਵਿਛੜ ਗਏ ਬੱਚਿਆਂ ਦਾ ਭਾਰੀ ਦੁੱਖ ਹੈ, ਜਿਸ ਨੇ ਇਹਨਾਂ ਨੂੰ ਅਸਹਿ ਗਮ ਵਿੱਚ ਪਾ ਛੱਡਿਆ ਹੈ। ਉਂ ਗੁਰੂ ਕੀ ਮਿਹਰ ਵੀ ਹੈ ਜੋ ਪਿੱਛੇ ਪਿਤਾ ਜੀ ਰਾਜ਼ੀ ਹਨ, ਅਤੇ ਉਹਨਾਂ ਨੇ ਆਉਂਦੇ ਨੂੰ ਆਦਰ ਅਤੇ ਦਿਲਾਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਵਾਹਿਗੁਰੂ ਬਖਸ਼ਿਆ ਬਹੁਤ ਕੁਛ ਹੈ, ਮਾਇਆ ਗਈ ਦਾ ਫਿਕਰ ਨਾ ਕਰੋ। ਨਿਰਮਾਨ ਸਿੰਘ ਜੀ ਗੁਰੂ ਘਰ ਦੇ ਪ੍ਰੇਮੀ ਹਨ, ਬਾਣੀ ਪੜ੍ਹਦੇ ਹਨ, ਸਬਰ ਸ਼ੁਕਰ ਦਾ ਤਰਲਾ ਵੀ ਲੈਂਦੇ ਹਨ, ਪਰ ਕਹਿੰਦੇ ਹਨ ਕਿ ਦਿਲ ਟਿਕਦਾ ਨਹੀਂ। ਕੜੀ ਮੁੜੀ ਅੰਦਰੋਂ ਕਸ਼ਟ ਅਤੇ ਉਦਾਸੀ ਉੱਠਦੀ ਹੈ ਅਤੇ ਜੀ ਕਾਲਾ ਪੈਂਦਾ ਹੈ। ਆਪ ਪਾਸ ਅੱਜ ਇਸੇ ਕਰਕੇ ਆਏ ਹਨ ਕਿ ਕੁਛ ਮੇਰ ਹੋ ਜਾਏ। ਸੰਤ ਭਾਈ ਬਾਗ ਸਿੰਘ ਜੀ, ਉਹ ਲੱਗੇ ਜ਼ਖਮ ਸਮੇਂ ਨਾਲ ਮਿਲਦੇ ਹਨ। ਗੱਲਾਂ ਨਾਲ ਕਿਵੇਂ ਕੋਈ ਅੰਗੂਰ ਲਿਆ ਸਕਦਾ ਹੈ। ਅੱਗੇ ਵੀ ਸਾਨੂੰ ਉੱਥੋਂ ਦੇ ਦੁਖੀਏ ਮਿਲੇ ਹਨ, ਹਾਲ ਸੁਣੀਂਦੇ ਹਨ ਦੁੱਖਾਂ ਦੇ, ਤਾਂ ਭਾਈ ਵੈਰਾਗ ਛੁੱਟ ਪੈਂਦਾ ਹੈ। ਭਾਵੇਂ ਸਾਡਾ ਤੰਨੀ ਵਾਕਫ ਜਾਂ ਸੰਬੰਧੀ ਉੱਥੇ ਕੋਈ ਨਹੀਂ ਸੀ, ਪਰ ਸਭ ਜੀਵ ਆਪਣੇ ਹਨ। ਸਭ ਦਾ ਦੁੱਖ ਸਾਂਝਾ ਦੁੱਖ ਹੈ, ਦੁੱਖ ਆਪਣੀ ਚਰਨਾੜ ਦਿੰਦਾ ਹੈ। ਜਿਨ੍ਹਾਂ ਦੇ ਪਿਆਰੇ ਬਿਨਸੇ ਹਨ, ਉਮਰਾਂ ਦੀਆਂ ਕਮਾਈਆਂ ਰੁੜ ਗਈਆਂ ਹਨ ਇੱਕ ਛਿਨ ਵਿੱਚ, ਜੋ ਕੁਛ ਤੋਂ ਕੁਛ ਹੋ ਗਏ ਹਨ। ਹਾਂਜੀ, ਜਿਨ੍ਹਾਂ ਉਹ ਭਿਆਨਕ ਨਜ਼ਾਰੇ ਵੇਖੇ ਜੋ ਸੁਣ ਕੇ ਜੀ ਕਾਬਰਦਾ ਹੈ। ਸੱਟਾਂ ਪੇਟਾਂ ਖਾਧੀਆਂ, ਹਸਪਤਾਲਾਂ ਅਤੇ ਰੇਲਾਂ ਵਿੱਚ ਦਿਨ ਕੱਟੇ, ਉਹਨਾਂ ਦੇ ਦੁੱਖਾਂ ਨੂੰ ਸੁਣਿਆ ਕੰਬਣੀ ਆਉਂਦੀ ਹੈ। ਪਰ ਇਨਸਾਨ ਪਾਸ ਸਿਵਾਏ ਹਮਦਰਦੀ ਕਰਨ ਅਤੇ ਦਿਲਾਸਾ ਦੇਣ ਦੇ ਹੋਰ ਦੂਜੇ ਨਾਲ ਦੁੱਖ ਵੰਡਣ ਦਾ ਰਸਤਾ ਵੀ ਕਿਹੜਾ ਹੈ? ਨਿਰਮਾਨ ਸਿੰਘ ਸੱਚ ਕਿਹਾ ਨੇ, ਸਮਝ ਸਮਝਾ ਕੇ, ਵਿਚਾਰ ਕਰਕੇ, ਸੁਖੀ ਹੋ ਜਾ ਕੇ ਫਿਰ ਇਹ ਅੰਦਰਲਾ ਕਲਵਲ ਕਲਵਲ ਹੋ ਜਾਂਦਾ ਹੈ। ਹੁਣ ਤਾਂ ਕੋਈ ਆਪ ਵਰਗਾ ਕਰਨੀ ਵਾਲਾ ਹੀ ਮੇਰ ਕਰੇ ਤਾਂ ਕਰੇ। ਸੰਤ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ। ਭਾਈ, ਸਾਡਾ ਹਿਰਦਾ ਹਮਦਰਦੀ ਨਾਲ ਭਰਿਆ ਹੋਇਆ ਆਪ ਦੇ ਹਾਜ਼ਰ ਹੈ। ਕੋਈ ਸੇਵਾ ਕਰਕੇ ਅਸੀਂ ਸੁੱਖ ਦੇ ਸਕੀਏ ਤਾਂ ਸਰੀਰ ਵੀ ਹਾਜ਼ਰ ਹੈ। ਬਾਕੀ ਉਹ ਕਰਾਮਾਤ ਸਾਡੇ ਪਾਸ ਹੋਵੇ ਕਿ ਜੋ ਅਵਤਾਰ ਗੁਰੂ ਪਾਸ ਹੈ ਸੀ, ਤਾਂ ਵਿਛੜੇ ਵੀ ਮਿਲਾ ਦੇਈਏ। ਸੱਚਾ ਬਚਨ ਹੈ, ਸਾਡੀ ਤਾਂ ਸੱਖਣੀ ਜਾਨ ਭਰਾਵਾਂ ਤੋਂ ਕੋਲੀ ਵਾਲੀ ਗੱਲ ਹੈ। ਤਨ ਅਤੇ ਮਨ ਹੈ, ਇਹ ਹਾਜ਼ਰ ਹੈ, ਕੋਈ ਸੇਵਾ ਦੱਸੋ। ਨਿਰਮਾਨ ਸਿੰਘ, ਗੁਰਮੁਖ ਜੀ, ਉਹ ਹੋਣਾ ਸੋ ਹੋ ਚੁੱਕਾ ਹੈ, ਮਰੇ ਅਤੇ ਦੱਬੇ ਗੱਲ ਸੜ ਚੁੱਕੇ ਕਦੇ ਜੀਵੇ ਨਹੀਂ। ਇਹ ਤਾਂ ਸਾਡੀਆਂ ਚਾਹਾਂ ਹੀ ਵਿਅਰਥ ਹਨ, ਅੰਦਰਲੇ ਘਾਹ ਵੀ ਕਦੇ ਮਿਲ ਜਾਣ। ਹਾਲੇ ਤਾਂ ਘੜੀ ਮੁੜੀ ਘਬਰਾ ਪੈਂਦਾ ਹੈ ਕਿ ਕਿਉਂ ਇਹ ਹੋਣੀ ਹੋਈ। ਇੱਕ ਮਾਨੋ ਅੱਖ ਦਾ ਪਲਕਾਰਾ ਸੀ ਜਿਸ ਵਿੱਚ ਕਿ ਸਾਡੇ ਪਾ ਦੀ ਭਿਆਨਕ ਪਰਲੋ ਮਚ ਗਈ ਸੀ। ਨਾ ਘਰ, ਨਾ ਮਹਿਲ, ਨਾ ਬੰਦਾ, ਨਾ ਸੰਧਾ, ਸਭ ਕੁਛ ਪਸਮਾ ਭੂਤ ਹੋ ਗਿਆ। ਵਾਹਿਗੁਰੂ ਜੀ ਨੇ ਏਡਾ ਕਹਿਰ ਕਿਉਂ ਕਰ ਦਿੱਤਾ? ਕਿ ਉਹਨਾਂ ਵਿੱਚ ਤਰਸ ਨਹੀਂ ਵਸਦਾ? ਏਡਾ ਕਹਿਰ! ਸੰਤ ਸੁਣ ਕੇ ਕੰਬ ਗਏ ਅਤੇ ਕਹਿਣ ਲੱਗੇ, ਸੱਜਣਾ, ਇਸ ਪ੍ਰਸ਼ਨ ਦੇ ਕਈ ਉੱਤਰ ਬਣ ਸਕਦੇ ਹਨ, ਪਰ ਸਾਨੂੰ ਹੁਕਮ ਬਣ ਤਾਂ ਬਣਾਉਣ ਦਾ ਨਹੀਂ, ਸੱਚ ਬੋਲਣ ਦਾ ਹੈ। ਅਸਾਂ ਕੋਈ ਡੇਰਾ ਨਹੀਂ ਰਚਿਆ, ਲੰਗਰ ਨਹੀਂ ਚਲਾਇਆ, ਸੰਗਤ ਮਗਰ ਨਹੀਂ ਲਾਈ, ਲੋਕਾਂ ਵਿੱਚ ਪਰਚੇ ਨਹੀਂ ਪਾਏ ਕਿ ਸਾਡੇ ਪਾਸ ਕਰਾਮਾਤ ਹੈ, ਨਾ ਦੁਨੀਆਂ ਵਿੱਚ ਅਸਾਂ ਮਹਾਤਮਾ ਅਤੇ ਧਰਮੀ ਹੋਣ ਦਾ ਨਾਮ ਪੈਦਾ ਕੀਤਾ ਹੈ। ਸਾਨੂੰ ਕੋਈ ਕਾਰਨ ਨਹੀਂ, ਕੋਈ ਗਰਜ਼ ਨਹੀਂ ਕਿ ਅਸੀਂ ਸੱਚ ਨੂੰ ਪਿੱਠ ਦੇ ਕੇ ਕੋਈ ਬਣਾ ਕੇ ਗੱਲ ਆਖ ਦੇਈਏ ਕਿ ਆਸਾ ਜੋ ਕਾਰਨ ਜੋ ਤੁਸੀਂ ਕਿਵੇਂ ਭਤੀਜੇ ਰਹੋ। ਭਾਈ, ਸੱਚਾ ਬਚਨ ਤਾਂ ਇਹ ਹੈ ਜੋ ਸਤਿਗੁਰ ਨੇ ਉਚਾਰਿਆ ਹੈ, ਤਥਾ ਤੇਰੀ ਗਤ ਅਵਗਤ ਨਹੀਂ ਜਾਣੀ, ਤੁਮਰੀ ਗਤ ਮਿਤ ਤੁਮ ਹੀ ਜਾਣ। ਬਾਗ ਸਿੰਘ, ਅਖਬਾਰਾਂ ਵਿੱਚ ਬਹਿਸਾਂ ਹੁੰਦੀਆਂ ਰਹੀਆਂ ਹਨ, ਸਭ ਦਾ ਨਿਚੋੜ ਇਹ ਭਾਸਦਾ ਹੈ ਕਿ ਕਰਮਾਂ ਦਾ ਦੰਡ ਮਿਲਦਾ ਹੈ। ਗੁਰੂ ਮਹਾਰਾਜ ਨੇ ਵੀ ਫੁਰਮਾਇਆ ਹੈ ਕਿ ਕਰਮ ਰੇਖ ਨਹੀਂ ਮਿਟਦੀ। ਸੋ ਜਿਸ ਤੋਂ ਪੁੱਛੋ ਕੁਛ ਉਲਟਾ ਪੁਲਟਾ ਕੇ ਇਹੋ ਗੱਲ ਦੱਸਦਾ ਹੈ ਕਿ ਉੱਥੋਂ ਦੇ ਵਾਸੀਆਂ ਦੇ ਖੋਟੇ ਕਰਮਾਂ ਦਾ ਫਲ ਹੈ, ਇਸ ਨਾਲ ਠੰਡ ਨਹੀਂ ਪੈਂਦੀ। ਸੰਤ, ਇਵੇਂ ਉਹ ਸੀ, ਕਰਮਾਂ ਦਾ ਹੀ ਦੰਡ ਕਾਰਨ ਉਹ ਸੀ, ਸਾਨੂੰ ਇੰਜ ਕਰਕੇ ਪਤਾ ਨਹੀਂ। ਵੱਡੇ ਵੱਡੇ ਮਸ਼ਹੂਰ ਲੋਕ ਜਦ ਇਹ ਕਹਿ ਰਹੇ ਹਨ ਤਾਂ ਕੌਣ ਕਹੇ ਕਿ ਇੰਜ ਨਹੀਂ? ਪਰ ਜੇ ਸੋਚ ਕਰਾਂਗੇ ਤਾਂ ਸੋਚ ਆਖ ਦੇਵੇਗੀ ਕਿ ਪਾਪ ਪੁੰਨ ਤਾਂ ਹਰ ਸ਼ਹਿਰ ਵਿੱਚ ਹੈ, ਹਰ ਸ਼ਹਿਰ 'ਤੇ ਕਹਿਰ ਕਿਉਂ ਨਹੀਂ? ਜਿੰਨੇ ਕੋ ਅਤੇ ਜਿਸ ਕਿਸਮ ਦੇ ਪਾਪੀ ਪੁੰਨੀ ਕੋਇਟੇ ਵਿੱਚ ਸਨ, ਉਸ ਕਿਸਮ ਦੇ ਕਿਹੜਾ ਸ਼ਹਿਰ ਹੈ ਜਿਸ ਵਿੱਚ ਨਹੀਂ ਹਨ? ਉਹ ਸ਼ਹਿਰ ਕਿਉਂ ਪਏ ਵਸਦੇ ਹਨ? ਅਤੇ ਦੰਡ ਦੇਣਹਾਰ ਨੇ ਉਹ ਸ਼ਹਿਰ ਕਿਉਂ ਨਾ ਇਸ ਤਰ੍ਹਾਂ ਦੰਡੇ ਜਿਵੇਂ ਕੋਇਟਾ ਦੰਡਿਆ ਹੈ? ਫਿਰ ਦੱਸੋ ਕੀ ਉੱਤਰ ਬਣੇਗਾ? ਬਾਗ ਸਿੰਘ, ਠੀਕ ਕਿਹਾ ਨੇ, ਫਿਰ ਕਿਉਂ ਪਤਾ ਲੱਗੇ ਕਿ ਉੱਥੇ ਕਿਉਂ ਕਹਿਰ ਵਰਤ ਗਿਆ? ਸੰਤ, ਅਸੀਂ ਇਹ ਨਹੀਂ ਕਹਿ ਰਹੇ ਕਿ ਕਰਮ ਕੁਛ ਨਹੀਂ, ਜਾਂ ਕਰਮ ਦਾ ਦੰਡ ਨਹੀਂ ਹੁੰਦਾ, ਜਾਂ ਕੋਇਟੇ ਦੀ ਪਰਲੋ ਵਿੱਚ ਕਰਮਾਂ ਦਾ ਉੱਕਾ ਕੋਈ ਹਿੱਸਾ ਹੀ ਨਹੀਂ ਹੋਣਾ। ਅਸੀਂ ਇਹ ਨਹੀਂ ਕਹਿ ਰਹੇ, ਸਾਡਾ ਤਾਂ ਮਤਲਬ ਇਹ ਹੈ ਕਿ ਇੱਕ ਘਰ ਦੇ ਚੁਬਾਰੇ ਦੇ ਪਰਨਾਲੇ ਵਿੱਚੋਂ ਮੋਹਰਾਂ ਡਿੱਗ ਰਹੀਆਂ ਹਨ, ਸਾਰੇ ਅਸਚਰਜ ਹੋ ਰਹੇ ਹਨ ਕਿ ਕਿੱਥੋਂ ਅਤੇ ਕਿਉਂ ਆ ਰਹੀਆਂ ਹਨ। ਇੱਕ ਆਦਮੀ ਅੰਦਰੋਂ ਹੋ ਕੇ ਆਇਆ ਹੈ ਅਤੇ ਦੱਸਦਾ ਹੈ ਕਿ ਅੰਦਰ ਰਾਜਾ ਬੈਠਾ ਹੈ ਅਤੇ ਉਹ ਪਰਜਾ ਦੇ ਭਲੇ ਲਈ ਮੋਹਰਾਂ ਬਾਹਰ ਸੁੱਟ ਰਿਹਾ ਹੈ। ਮੈਂ ਆਪ ਅੱਖੀ ਵੇਖ ਕੇ ਆਇਆ ਹਾਂ। ਇਸ ਤਰ੍ਹਾਂ ਦੇ ਦਾਅਵੇ ਨਾਲ ਕੋਈ ਨਹੀਂ ਕਹਿ ਸਕਦਾ ਕਿ ਮੈਂ ਇੰਜ ਕਰਕੇ ਪੱਕੀ ਤਰ੍ਹਾਂ ਜਾਣਦਾ ਹਾਂ ਕਿ ਫਲਾਣੇ ਹੀ ਕਾਰਨ ਕਰਕੇ ਭਿਆਨਕ ਹਾਦਸਾ ਹੋਇਆ ਹੈ। ਜੋ ਕੁਛ ਕੋਈ ਕਾਰਨ ਦੱਸ ਰਹੇ ਹਨ ਉਹ ਵੀ ਵਿਸਵੇ ਅੰਦਾਜ਼ੇ ਲਾ ਰਹੇ ਹਨ। ਕੋਈ ਤਾਂ ਪਿਛਲੇ ਧਰਵਿਆਂ ਨੂੰ ਲੈ ਕੇ ਟੋਹਾਂ ਲਾਉਂਦੇ ਹਨ, ਪਰ ਕਈ ਐਸੇ ਵੀ ਹੋਣਗੇ ਜੋ ਬਣਾ ਬਣਾ ਕੇ ਗੱਲਾਂ ਕਰਦੇ ਹੋਣਗੇ। ਬਾਗ ਸਿੰਘ, ਹਾਂਜੀ, ਇੱਕ ਬੜੇ ਵੱਡੇ ਆਦਮੀ ਨੇ ਕਿਹਾ ਸੀ ਕਿ ਉੱਥੋਂ ਦੇ ਲੋਕ ਪਾਪੀ ਸਨ, ਤਾਂ ਸੁਣਨ ਵਾਲੇ ਨੇ ਕਹਿ ਦਿੱਤਾ ਸੀ ਕਿ ਆਪ ਦੇ ਸ਼ਹਿਰ ਦੇ ਵਾਸੀ ਵੈਸੇ ਹੀ ਹਨ, ਫਿਰ ਉਹ ਚੁੱਪ ਕਰ ਰਹੇ। ਇੱਕ ਹੋਰ ਸੱਜਣ ਨੇ, ਜਿਸ ਨੂੰ ਬਹੁਤਾ ਲੋਕ ਸੰਤ ਮੰਨਦੇ ਹਨ, ਆਖਿਆ ਸੀ ਕਿ ਸਾਡਾ ਇੱਕ ਸੇਵਕ ਕੋਇਟੇ ਸੀ, ਅਸਾਂ ਉਸ ਨੂੰ ਹੋਣੀ ਤੋਂ ਪਹਿਲਾਂ ਉੱਥੋਂ ਕੱਢ ਲਿਆ ਸੀ ਕਿ ਇੱਥੇ ਕਹਿਰ ਵਰਤਣਾ ਹੈ, ਸਾਡਾ ਸੇਵਕ ਹੈ, ਇਹ ਨਾ ਮਰੇ। ਸੰਤ, ਜੇ ਸੱਚਮੁੱਚ ਕਿਸੇ ਨੇ ਇਹ ਪਿਛਲਾ ਦਾਅਵਾ ਕੀਤਾ ਹੈ ਜੋ ਤੁਸਾਂ ਦੱਸਿਆ ਹੈ, ਤਾਂ ਚੰਗਾ ਹੁੰਦਾ ਕਿ ਉਹ ਇਹ ਦਾਅਵਾ ਨਾ ਕਰਦਾ, ਕਿਉਂਕਿ ਕੋਇਟੇ ਦੇ ਹਾਦਸੇ ਹੋਣ ਵਿੱਚ ਉਸਦਾ ਸੱਚਮੁੱਚ ਵੀ ਤਾਂ ਕੋਈ ਹਿੱਸਾ ਨਹੀਂ ਹੈ, ਇਸ ਕਰਕੇ ਉਸ ਹੋਣੀ ਦਾ ਕੋਈ ਕਸੂਰ ਉਸਦੇ ਸਿਰ ਨਹੀਂ। ਪਰ ਜੇ ਉਸਨੇ ਉੱਪਰਲੀ ਗੱਲ ਕਹੀ ਹੈ ਤਾਂ ਸਾਰੇ ਉਲਾਂਬੇ ਦਾ ਭਾਰ ਉਸਦੇ ਸਿਰ ਹੋ ਗਿਆ, ਕਿਉਂਕਿ ਇਸ ਤੋਂ ਸਿੱਟਾ ਸਾਫ਼ ਨਿਕਲ ਪਿਆ ਕਿ ਉਸਨੂੰ ਇਸ ਕਰੜੀ ਹੋਣ ਹਾਰ ਦਾ ਪਹਿਲੋਂ ਪਤਾ ਸੀ। ਤਦ ਉਹ ਸਮਦ੍ਰਿਸ਼ਟੀ ਵਾਲਾ ਅਤੇ ਦਿਆਲੂ ਸੁਭਾਅ ਦਾ ਨਹੀਂ, ਜਿਸ ਨੂੰ ਕਿ ਆਪਣੇ ਸੇਵਕ ਪੁਰ ਤਾਂ ਦਇਆ ਆਈ ਅਤੇ ਬਾਕੀ ਇਤਨੇ ਹਜ਼ਾਰਾਂ 'ਤੇ ਆ ਰਹੇ ਕਸ਼ਟ ਨੇ ਉਸਦੇ ਹਿਰਦੇ ਵਿੱਚ ਦਇਆ ਨਾ ਉਪਜਾਈ। ਦਇਆ ਬਿਨ ਸਾਧ ਕਸਾਈ, ਆਮ ਮੁਹਾਵਰੇ ਦੀ ਕਹਾਵਤ ਹੈ, ਕਿਉਂ ਨਾ ਉਸਨੇ ਸਾਰਿਆਂ ਨੂੰ ਬਚਾਉਣ ਵਾਸਤੇ ਪਹਿਲੇ ਸਾਰਿਆਂ ਨੂੰ ਦੱਸ ਦਿੱਤਾ? ਜੇ ਕਹੋ ਕਿ ਉਸਨੇ ਕੇਵਲ ਉਸ ਇੱਕ ਪੁੰਨੀ ਨੂੰ ਬਚਾਉਣਾ ਸੀ, ਤਾਂ ਉਸ ਤੋਂ ਸਿਵਾਏ ਹੋਰ ਅਨੇਕਾਂ ਪੁੰਨੀ ਵੀ ਉੱਥੇ ਸਨ। ਸਾਨੂੰ ਥੋੜ੍ਹਾ ਥੋੜ੍ਹਾ ਪਤਾ ਹੈ ਕਿ ਦਬਗਿਆਂ ਵਿੱਚ ਜ਼ਰੂਰ ਡਾਢੇ ਭਲੇ ਉਪਕਾਰੀ ਅਤੇ ਪਰਮੇਸ਼ਰ ਦੇ ਭੈ ਵਾਲੇ ਵੀ ਸਨ। ਉਹਨਾਂ ਸਾਰਿਆਂ ਨੂੰ ਤਾਂ ਪਹਿਲੋਂ ਖਬਰ ਦੇ ਕੇ ਬਚਾ ਲੈਣਾ ਚਾਹੀਦਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਬਣ ਤਰ੍ਹਾਂ ਹੁੰਦੀਆਂ ਹਨ ਜੋ ਆਪਣੀ ਚੱਲ ਪਈ ਕੀਰਤੀ ਕਾਇਮ ਰੱਖਣ ਵਾਸਤੇ ਰਚਣੀਆਂ ਪੈਂਦੀਆਂ ਹਨ। ਪਰ ਭਾਈ, ਡਰੀਏ ਸਾਈਂ ਤੋਂ, ਅਸੀਂ ਕਿਸੇ ਨੂੰ ਵੀ ਵਧਵਾ ਬੋਲ ਨਹੀਂ ਕਹਿਣਾ। ਕਹਿਣ ਵਾਲਾ ਜਾਣੇ ਉਸਦੀ ਨੀਅਤ ਜਾਣੇ, ਉਸਦਾ ਰੱਬ ਜਾਣੇ। ਹਰ ਕੋਈ ਆਪਣੀ ਬਾਬਤ ਨਿਸ਼ਚੇ ਨਾਲ ਕਹਿ ਸਕਦਾ ਹੈ, ਤਿਵੇਂ ਅਸੀਂ ਆਪਣੀ ਬਾਬਤ ਕਹਿ ਸਕਦੇ ਹਾਂ ਕਿ ਸਾਨੂੰ ਇੰਝ ਕਰਕੇ ਪਤਾ ਨਹੀਂ। ਬਾਗ ਸਿੰਘ, ਕਈ ਨਾਸਤਕ ਕਹਿੰਦੇ ਹਨ ਕਿ ਐਡਾ ਭਾਰਾ ਕਸ਼ਟ ਵਰਤ ਜਾਣਾ ਇਹ ਸਬੂਤ ਹੈ ਵਾਹਿਗੁਰੂ ਜੀ ਦੇ ਨਾਂ ਹੋਣ ਦਾ। ਸੰਤ, ਇਹ ਵੀ ਉਸੇ ਤਰ੍ਹਾਂ ਦੇ ਮਨ ਦੇ ਕਿਆਸ ਹਨ। ਇਹਨਾਂ ਨੂੰ ਵੀ ਇੰਝ ਕਰਕੇ ਪਤਾ ਨਹੀਂ ਕਿ ਠੀਕ ਇਉਂ ਹੀ ਹੈ। ਪਰ ਇਹ ਗੱਲ ਤਾਂ ਦੱਸੋ ਕਿ ਉਹ ਇਹ ਤਾਂ ਕਹਿੰਦੇ ਹੋਣਗੇ ਕਿ ਕੁਦਰਤ ਦੇ ਖੇਲ ਹਨ। ਬਾਗ ਸਿੰਘ, ਬਸ ਇਹੋ ਗੱਲ। ਸੰਤ, ਫਿਰ ਭਾਈ ਇਹਨਾਂ ਨੇ ਵੀ ਇਹੋ ਹੀ ਕਿਹਾ ਨਾ ਕਿ ਸਾਨੂੰ ਪਤਾ ਨਹੀਂ। ਇਹੋ ਜਿਹੇ ਮਾਮਲੇ ਸਾਡੇ ਜਾਣੇ ਬਿਨਾਂ ਆਪੇ ਅਕਾਰਨ ਹੋ ਪੈਂਦੇ ਹਨ। ਪਤਾ ਤਾਂ ਫਿਰ ਵੀ ਬੇਪਤਾ ਹੀ ਲੱਗਾ। ਬਾਗ ਸਿੰਘ ਹੱਸ ਕੇ, ਠੀਕ ਹੈ ਜੀ। ਨਿਰਮਾਨ ਸਿੰਘ, ਮਹਾਰਾਜ ਜੀਓ, ਅਸਾਂ ਤਾਂ ਦੁੱਖ ਡਿੱਠਾ 'ਤੇ ਚੱਲਿਆ। ਤੁਸਾਂ ਭਾਵੇਂ ਡਿੱਠਾ ਤਾਂ ਨਹੀਂ, ਪਰ ਤੁਸੀਂ ਕੋਮਲ ਹਿਰਦਾ ਰੱਖਣ ਵਾਲੇ, ਵਾਹਿਗੁਰੂ ਨੂੰ ਵਿਆਪਕ ਜਾਣਦੇ ਹੋ। ਸੋ ਮੈਨੂੰ ਸਹੀ ਹੁੰਦਾ ਪਿਆ ਹੈ ਕਿ ਉਸ ਦੁੱਖ ਦੀ ਦਰਦ ਸਾਡੇ ਵਾਂਗੂ ਤੁਹਾਡੇ ਹਿਰਦੇ ਵੀ ਪੂੜੀ ਹੈ। ਤੁਸੀਂ ਦੁਖੀ ਹੋਏ ਹੋ, ਤੁਸੀਂ ਦੱਸੋ ਜੋ ਤੁਸਾਂ ਕਿਵੇਂ ਆਪਣੇ ਮਨ ਨੂੰ ਸ਼ਮਨ ਕੀਤਾ ਹੈ। ਸੰਤ, ਭਾਈ ਸਾਡੀ ਗੱਲ ਹੋਰ ਹੈ, ਵਿੱਚ ਆ ਕੇ ਸੱਟ ਖਾਦਿਆਂ ਦੀ ਗੱਲ ਹੋਰ ਹੈ। ਹਾਂ, ਜੋ ਕੁਛ ਅਸਾਂ 'ਤੇ ਵਰਤਿਆ ਹੈ ਦੱਸ ਸਕਦਾ ਹਾਂ। ਅਸੀਂ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਇਉਂ ਮੰਨਦੇ ਹਾਂ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕਰਿਤ ਸੁਕਰਿਤ ਥਾਰੋ ਕਰਮਰੀ। ਪਰ ਅਸੀਂ ਕਰਮ ਦੇ ਉਪਾਸ਼ਕਾਂ ਵਾਂਗੂ ਕਰਮ ਨੂੰ ਸਦਾ ਸਿਥਿਰ ਨਹੀਂ ਮੰਨਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਲਿਖਿਆ ਹੈ, ਕਰਮ ਬਦ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਅਰਥਾਤ ਜੀਵ ਨੇ ਕਰਮ ਦੇਹ ਧਾਰ ਕੇ ਕੀਤੇ ਹਨ, ਤਾਂ ਤੇ ਕਰਮ ਦਾ ਮੁੱਢ ਹੋ ਗਿਆ। ਜਿਸ ਦਾ ਮੁੱਢ ਹੈ ਤਿਸ ਦਾ ਔੜਕ ਵੀ ਹੈ। ਪ੍ਰਤੱਖ ਵੀ ਹੈ ਕਿ ਕਰਮ ਦੇਹ ਧਾਰ ਕੇ ਕਰੀਦੇ ਹਨ। ਸੋ ਕਰਮ ਰਿਹਾ ਪਰ ਸਦਾ ਥਿਰ ਬਲੀ ਨਾ ਰਿਹਾ। ਸੋ ਇਸ ਹੋਣੀ ਵਿੱਚ ਕਰਮ ਦਾ ਹਿੱਸਾ ਤਾਂ ਹੋ ਸੀ, ਪਰ ਕਈ ਤੇ ਕਿਸ ਤਰ੍ਹਾਂ ਤੇ ਕਿੰਨਾ ਕੋ, ਇਹ ਗੱਲ ਉਹ ਜਾਣਦਾ ਹੈ ਕਿ ਜਿਸ ਦੀ ਬਾਬਤ ਇਹ ਲਿਖਿਆ ਹੈ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ, ਜੋ ਕਰਮਾਂ ਨੂੰ ਤੋਲਦਾ ਅਤੇ ਜਨਮ ਦਿੰਦਾ ਹੈ, ਅਤੇ ਜਿਸ ਦੇ ਹੁਕਮ ਨਾਲ ਕਲਮ ਚੱਲਦੀ ਹੈ ਉਹ ਆਪ ਜਾਣਦਾ ਹੈ। ਕਰਮ ਦਾ ਜਾਚਣਾ ਵੀ ਉਸਦੇ ਹੱਥ ਹੈ ਅਤੇ ਹੁਕਮ ਵੀ ਉਸੇ ਵਿੱਚ ਵੱਸਦਾ ਹੈ। ਤਾਂ ਤੇ ਜਿਸ ਗੱਲ ਨੂੰ ਮੈਂ ਪੂਰੀ ਤਰ੍ਹਾਂ ਜਾਣਦਾ ਨਹੀਂ, ਉਸ ਵਿੱਚ ਦਖਲ ਦੇਣ ਦਾ ਕੀ ਗੁਣ। ਹਾਂ, ਜੋ ਮੈਂ ਜਾਣਦਾ ਹਾਂ ਸੋ ਮੈਂ ਗੁਰੂ ਨਾਨਕ ਦੇਵ 'ਤੇ ਈਮਾਨ ਲਿਆ ਕੇ ਤਸਲੀਮ ਕੀਤਾ ਅਤੇ ਸਾਰੀ ਉਮਰ ਜਿਸ 'ਤੇ ਮਿਹਨਤ ਕੀਤੀ ਹੈ। ਸੋ ਇਹ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇੱਕ ਦਾਤਾ ਹੈ ਸਾਡਾ ਸਭਨਾ ਦਾ, ਉਹ ਹੈ ਅਤੇ ਜ਼ਰੂਰ ਹੈ, ਅਤੇ ਉਹ ਮੈਨੂੰ ਵਿਸਰੇ ਨਾ। ਇਹ ਮੇਰੇ ਜੀਵਨ ਦਾ ਪ੍ਰਯੋਜਨ ਹੈ, ਕਿਉਂਕਿ ਗੁਰੂ ਜੀ ਨੇ ਦੱਸਿਆ ਹੈ ਕਿ ਹੋਰ ਸਭ ਕੁਛ ਮਰਦਾ ਹੈ, ਉਹ ਇੱਕ ਨਹੀਂ ਮਰਦਾ। ਇਹ ਜੋ ਮਰਦੇ ਹਨ ਉਹਨਾਂ ਦਾ ਵਿਛੋੜਾ ਦੁਖਦਾਈ ਹੈ, ਜੋ ਸਦਾ ਜੀਉਂਦਾ ਹੈ ਉਸਦਾ ਵਿਛੋੜਾ ਹੋਣਾ ਹੀ ਨਹੀਂ, ਫਿਰ ਦੁੱਖ ਕਿਉਂ ਹੋ ਸੀ? ਨਾ ਉਹ ਮਰੇ ਨਾ ਹੋਵੇ ਸੋ, ਇਸ ਤਰ੍ਹਾਂ ਉਸਨੂੰ ਯਾਦ ਰੱਖਣ ਨਾਲ ਸਾਨੂੰ ਅੰਤਰ ਆਤਮਿਕ ਸੁੱਖ ਹੋਇਆ ਹੈ, ਇੱਕ ਦ੍ਰਿਸ਼ਟੀ ਹੋਈ ਹੈ, ਜਿੱਥੋਂ ਅਸੀਂ ਹਰ ਗੱਲ ਨੂੰ ਲੰਮੀ ਨਜ਼ਰ ਨਾਲ ਦੇਖ ਕੇ ਭਾਣੇ ਵਿੱਚ ਆ ਜਾਂਦੇ ਹਾਂ। ਜਿੰਨਾ ਭਾਣੇ ਕਾ ਰਸ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ, ਇਹ ਗੱਲ ਫਿਰ ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਆਖੀ ਹੈ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ, ਹੈ ਵੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ। ਅਰਥਾਤ ਉਹ ਸਾਹਿਬ ਸਦਾ ਰਹਿਣੇ ਵਾਲਾ ਸਤ ਸਰੂਪ ਹੈ, ਤਿੰਨੇ ਕਾਲ ਉਹ ਹੈ, ਉਹ ਸੀ, ਉਹ ਹੋਵੇਗਾ। ਇਹ ਭਾਂਤ ਭਾਂਤ ਦੀ ਰਚਨਾ ਉਸੇ ਦੀ ਰਚੀ ਹੋਈ ਹੈ, ਆਪਣੀ ਰਚੀ ਹੋਈ ਨੂੰ ਉਹ ਆਪ ਦੇਖਦਾ ਹੈ ਅਤੇ ਕਰਦਾ ਉਹ ਕੁਛ ਹੈ ਜੋ ਉਸਨੂੰ ਭਾਵਦਾ ਹੈ, ਉਸ ਉੱਤੇ ਹੁਕਮ ਕਿਸੇ ਦਾ ਨਹੀਂ ਚੱਲਦਾ। ਸੋ ਭਾਈ, ਜੋ ਉਸ ਰਚਨਹਾਰ ਨੂੰ ਪਿਆਰ ਕਰਦੇ ਹਨ ਉਹ ਉਸਦੇ ਕਰਨਿਆਂ ਨਾਲ ਅਜੋੜ ਨਹੀਂ ਕਰਦੇ, ਉਹ ਉਸਨੂੰ ਪਿਆਰਦੇ ਹਨ। ਜੋ ਕੁਛ ਵਰਤਦਾ ਹੈ ਉਸਦਾ ਭਾਣਾ ਸਮਝ ਕੇ ਉਸ ਨਾਲ ਆਪਣੀ ਮਰਜ਼ੀ ਮੇਲ ਲੈਂਦੇ ਹਨ। ਜੇ ਉਹ ਭਾਣੇ ਨਾਲ ਅਜੋੜ ਕਰਨ ਤਾਂ ਸਾਈਂ ਨਾਲ ਨੇਹੋਂ ਟੁੱਟਦਾ ਹੈ, ਅਤੇ ਸਾਈਂ ਦੇ ਨੇਹੋਂ ਦਾ ਉਹਨਾਂ ਨੂੰ ਸਮਰਥਕ ਰਸ ਆ ਰਿਹਾ ਹੁੰਦਾ ਹੈ। ਉਸ ਰਸ ਨੂੰ ਕਿਕੂ ਛੱਡਣ? ਪੰਜਵੇਂ ਸਤਿਗੁਰਾਂ ਦੀ ਆਗਿਆ ਇਸ ਵਿਸ਼ੇ 'ਤੇ ਇਸ ਪ੍ਰਕਾਰ ਹੈ। ਕਰੈ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉਂ ਰਹਿ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਜੋ ਹੋ ਗਿਆ ਹੈ ਸੋ ਹੋ ਗਿਆ ਹੈ, ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ, ਅਤੇ ਆਪਣੇ ਪ੍ਰਭੂ ਦੇ ਜਿਸ ਨਾਲ ਪ੍ਰੇਮ ਕਰ ਰਹੇ ਹਾਂ ਹੁਕਮ ਵਿੱਚ ਹੋ ਰਿਹਾ ਹੈ। ਸੋ ਸਾਡਾ ਧਰਮ ਹੁਕਮ 'ਤੇ ਉਦਾਸੀ 'ਤੇ ਕਿੰਤੂ ਕਰਨਾ ਨਹੀਂ ਹੈ, ਸਗੋਂ ਸਾਨੂੰ ਚਾਹੀਏ ਕਿ ਚਾਹੋ ਪਾਰੇ ਮਨ ਨਾਲ ਅਤੇ ਉਮਾ ਪਾਰੇ ਆਤਮਾ ਨਾਲ ਉਸਨੂੰ ਪ੍ਰੇਮ ਕਰੀਏ। ਇੱਥੋਂ ਤਾਂ ਹੀ ਕਿ ਉਸ ਵਿੱਚ ਸਮਾਏ ਰਹੀਏ। ਫਿਰ ਸੋਚੋ, ਭਾਣਾ ਮਿੱਠਾ ਲੱਗਦਾ ਹੈ ਕਿ ਨਹੀਂ? ਜਾਂ ਕਹਿ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਥਾਉਂ ਮਨ ਊਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਦੌਲਤ ਸਿੰਘ, ਸ੍ਰੀ ਜੀਓ ਜੀ ਸੱਚ ਫੁਰਮਾਇਆ ਨੇ, ਪਰ ਇਹ ਦ੍ਰਿਸ਼ਟੀ ਦੀ ਬਾਤ ਹੈ। ਜਿਨ੍ਹਾਂ ਦੀ ਉੱਚੀ ਉੱਠਦੀ ਹੈ ਉਹਨਾਂ ਨੂੰ ਕਮਾਈ ਦਾ ਫਲ ਲੱਗਦਾ ਹੈ, ਪਰ ਸਾਧਾਰਨ ਲੋਕ ਤਾਂ ਕਸ਼ਟ ਤੋਂ ਦੂਰ ਪਾਈਦੇ ਹਨ ਅਤੇ ਸੁੱਖ ਲੋੜਦੇ ਹਨ। ਸੰਤ, ਪਰ ਮਰਦੇ ਸਾਰੇ ਹਨ, ਅਤੇ ਹੰਡੋਲੇ ਚੜ੍ਹ ਕੇ ਕੌਣ ਮਰਦਾ ਹੈ? ਕਰੜੇ ਦੁੱਖ, ਬਿਮਾਰੀਆਂ ਅਤੇ ਅਨੇਕ ਦੁੱਖਮਈ ਕਾਰਨਾਂ ਨਾਲ ਮੌਤ ਆਉਂਦੀ ਹੈ ਲਗਭਗ ਸਭ ਦੀ। ਇੱਕ ਇੱਕ ਦਾ ਖੇਦ ਹੈਰਾਨ ਨਹੀਂ ਕਰਦਾ, ਪਰ ਬਹੁਤਿਆਂ ਦੇ ਇੱਕਦਮ ਕਾਲ ਵਸ ਹੋਣ ਦਾ ਖੇਦ ਸਾਨੂੰ ਵਿਖੇਪ ਦਿੰਦਾ ਹੈ। ਇਸ ਕਰਕੇ ਲੰਮੀ ਨਜ਼ਰ ਪਾਓ। ਦੌਲਤ ਸਿੰਘ, ਅਸਚਰਜ ਹੋ ਕੇ, ਕੈਸੇ 40 ਸੇਰੀ ਗੱਲ ਕੀਤੀ ਨੇ। ਅਸੀਂ ਦੂਰ ਦੀ ਨਹੀਂ ਸੋਚਦੇ, ਪਰ ਜੋ ਨਜ਼ਰ ਆਪਨੇ ਦੱਸੀ ਹੈ ਪਾ ਲੈਣੀ ਕਠਿਨ ਹੈ ਜ਼ਰੂਰ। ਸੰਤ ਜੀ, ਠੀਕ ਕਿਹਾ ਨੇ, ਪਰ ਸਤਿਗੁਰਾਂ ਨੇ ਸਾਡੀ ਸਾਧਾਰਨ ਦ੍ਰਿਸ਼ਟੀ ਤੋਂ ਉੱਚੇ ਥਾਂ ਲੈ ਜਾਣ ਵਾਸਤੇ ਬਹੁਤ ਬਹੁਤ ਬਚਨ ਕੀਤੇ ਹਨ। ਅਸਾਂ ਸਿੱਖਾਂ ਦਾ ਮਾਰਗ ਹੈ ਹੀ ਉੱਪਰ ਨੂੰ ਜਾਣਾ, ਉੱਚੇ ਉੱਠਣਾ। ਦੇਖੋ ਗੁਰੂ ਜੀ ਫੁਰਮਾਉਂਦੇ ਹਨ, ਅਗਨਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ, ਆਪਣੀ ਅਮਾਨ ਕਛ ਬਹੁਰ ਸਾਹਲੇ, ਅਗਿਆਨੀ ਮਨਰੋਸ ਕਰੇ। ਜੋ ਕੁਛ ਅਸਾਂ ਪਾਸ ਹੈ ਦਾਤੇ ਦੀ ਦਾਤ ਹੈ। ਆਪਣੀ ਸ਼ੈ ਸ਼ਾਹ ਜੇ ਲੈ ਲੈਂਦਾ ਹੈ ਤਾਂ ਸਾਨੂੰ ਰੋਸ ਇਸ ਕਰਕੇ ਆਉਂਦਾ ਹੈ ਕਿ ਅਸੀਂ ਸ਼ਾਹ ਨਾਲੋਂ ਉਸ ਦੀਆਂ ਦਾਤਾਂ ਨੂੰ ਬਹੁਤ ਪਿਆਰ ਕਰਦੇ ਹਾਂ। ਸਾਡਾ ਨਿਉਂ ਦਾਤਾਂ ਨਾਲ ਹੈ। ਦਾਤਾਂ ਬਿਨ ਸੰਹਾਰ ਹਨ, ਬਿਨਸਦੀਆਂ ਹਨ ਤਾਂ ਸਾਨੂੰ ਟੋਟਾਂ ਪੈਂਦੀਆਂ ਹਨ ਅਤੇ ਦੁੱਖ ਹੁੰਦਾ ਹੈ। ਦੇਖੋ, ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬ੍ਰਿਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨ ਸਹਿ ਉਹ ਮਨ ਪਛਤਾਵੇ। ਇਸ ਕਰਕੇ ਫੁਰਮਾਉਂਦੇ ਹਨ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਭਾਈ ਸਭ ਬਿਨ ਸੰਹਾਰ ਹੈ। ਪਰ ਤੱਕ ਗੱਲ ਹੈ, ਇੱਥੋਂ ਉੱਚੇ ਉੱਠੋ, ਅਵਨਾਸੀ ਨਾਲ ਪ੍ਰੀਤ ਲਾਓ। ਨਿਰਮਾਨ ਸਿੰਘ, ਠੰਡ ਪਾ ਦਿੱਤੀ ਨੇ, ਠੀਕ ਹੈ। ਜੇ ਕਦੇ ਸਾਡੀ ਪ੍ਰੀਤ ਰਚਨ ਹਾਰ ਨਾਲ ਹੋਵੇ ਤਾਂ ਦਾਤਾਂ ਦੇ ਵਾਪਸ ਦੇਂਦਿਆਂ ਸਾਨੂੰ ਦੁੱਖ ਨਾ ਹੋਵੇ। ਪਰ ਸੰਤ ਜੀ, ਸੁਭਾਅ ਛੇਤੀ ਨਹੀਂ ਪਲਟਦੇ। ਸਾਡੇ ਮਨ ਨੂੰ ਇਹੋ ਸੁਭਾਅ ਪੈ ਰਿਹਾ ਹੈ ਕਿ ਸੁੱਖ ਲੋਚਣਾ, ਦੁੱਖ ਸਹਿਣ ਦੀ ਤਾਕਤ ਨਾ ਪੈਦਾ ਕਰਨੀ ਅਤੇ ਦੁੱਖ ਤੋਂ ਡਰਨਾ, ਭੱਜਣਾ। ਜੇ ਦੁੱਖ ਆ ਪਵੇ ਤਾਂ ਹੁਜਤਾਂ ਅਤੇ ਖੁਜਤਾਂ ਵਿੱਚ ਰਹਿਣਾ, ਪਰ ਉਂਝ ਜੇ ਸੰਸਾ ਨਾ ਉੱਠੇ ਤਾਂ ਸੰਸੇ ਦਾ ਉੱਤਰ ਕੌਣ ਪਾ ਲਏ? ਅਤੇ ਇਸੇ ਭਾਲ ਦੇ ਅੰਤ ਵਿੱਚ ਨਿਸ਼ਚੇ ਦੇ ਘਰ ਅਪੜੀਦਾ ਹੈ। ਪਰ ਸੰਸਾ ਜੇ ਸੁਭਾਅ ਵੀ ਬਣ ਜਾਏ ਤਾਂ ਸਤਿਗੁਰ ਨੇ ਫੁਰਮਾਇਆ ਹੈ, ਸਹਿ ਸਹਿ ਜਿਉ ਮਲੀਨ ਹੈ। ਸੋ ਸਾਡਾ ਮਨ ਮੈਲਾ ਹੋ ਰਿਹਾ ਹੈ ਅਤੇ ਮੁੜ ਮੁੜ ਇੱਧਰ ਹੀ ਜਾਂਦਾ ਹੈ ਕਿ ਰਚਣਹਾਰ ਨੇ ਐਸਾ ਕਿਉਂ ਕੀਤਾ? ਸੰਤ, ਮੈਂ ਦੱਸ ਚੁੱਕਾ ਹਾਂ ਕਿ ਮੈਂ ਕੀਤਾ ਹੋਇਆ ਹਾਂ। ਮੈਂ ਨਹੀਂ ਜਾਣਦਾ ਕਿ ਮੇਰੇ ਕਰਨਹਾਰ ਦੇ ਮਨ ਵਿੱਚ ਕੀ ਹੈ ਅਤੇ ਉਹ ਕਿਉਂ ਕੁਛ ਕਰਦਾ ਹੈ। ਮੈਂ ਕੀ ਸਤਿਗੁਰ ਨੇ ਫੁਰਮਾਇਆ ਹੈ ਕਿ ਜਿਨ੍ਹਾਂ ਨੂੰ ਬ੍ਰਹਮ ਵਿਸ਼ਨ ਮਹੇਸ਼ ਕਹਿੰਦੇ ਹਨ ਉਹ ਵੀ ਉਸਨੂੰ ਨਹੀਂ ਜਾਣਦੇ? ਜਿਵੇਂ ਉਸਨੂੰ ਭਾਵਦਾ ਹੈ ਤਿਵੇਂ ਚਲਾਉਂਦਾ ਹੈ, ਸਭ ਉਸਦੇ ਹੁਕਮ ਵਿੱਚ ਬੱਧੇ ਪਏ ਹਨ। ਉਹ ਇਹਨਾਂ ਨੂੰ ਜਾਣਦਾ ਅਤੇ ਵੇਖਦਾ ਹੈ, ਪਰ ਇਹ ਸਾਰੇ ਕੀਤੇ ਹੋਏ ਹਨ, ਇਹ ਕਰਤੇ ਨੂੰ ਨਹੀਂ ਵੇਖਦੇ। ਜੇ ਹੋਰ ਵਿਚਾਰ ਹੀ ਕਰਨੀ ਹੈ ਤਾਂ ਖਿਆਲ ਨੂੰ ਇਸ ਪਾਸੇ ਪਾਓ ਕਿ ਜੋ ਰਚਨਹਾਰ ਹੈ ਉਹ ਪਾਲਣਹਾਰ ਵੀ ਹੈ, ਸਿੱਖਿਆ ਦਾਤਾ ਅਤੇ ਤਾਰਨਹਾਰ ਗੁਰੂ ਵੀ ਹੈ, ਪਰ ਫਿਰ ਉਹ ਸੰਗਾਰ ਕਰਤਾ ਵੀ ਹੈ। ਸਤਿਗੁਰੂ ਦਾ ਫੁਰਮਾਨ ਹੈ, ਓਪਤ ਪਰਲੋ ਪ੍ਰਭ ਤੇ ਹੋਵੇ। ਉਤਪਤੀ ਵੀ ਉਸ ਤੋਂ ਹੈ ਅਤੇ ਪਰਲੇ ਵੀ ਉਸ ਤੋਂ ਹੈ। ਜੇ ਉਸਦੇ ਰਚਨ ਅਤੇ ਪਾਲਣ ਵੇਲੇ ਅਸੀਂ ਖੁਸ਼ ਹਾਂ ਤਾਂ ਪਰਲੇ ਕਰਨ ਵੇਲੇ ਉਦਾਸ ਕਿਉਂ? ਜੇ ਉਹ ਇੱਕ ਪਰਲੇ ਕਰਦਾ ਹੈ ਤਾਂ, ਜੇ ਬਹੁਤਿਆਂ ਦੀ ਕਰਦਾ ਹੈ ਤਾਂ, ਜੇ ਜਗਤ ਦੀ ਕਰਦਾ ਹੈ ਤਾਂ ਉਸਦੇ ਗੁਣਾਂ ਵਿੱਚ ਹੈ ਸੰਗਾਰ ਕਰਨਾ। ਸੋ ਅਸੀਂ ਉਸਦੇ ਤੀਸਰੇ ਗੁਣ ਨੂੰ ਭੁੱਲ ਕੇ ਇਹੋ ਜਿਹੇ ਪ੍ਰਸ਼ਨ ਅੰਦਰ ਪੈਦਾ ਕਰਦੇ ਹਾਂ। ਮੇਰੀ ਜਾਚ ਤਾਂ ਤੁਸੀਂ ਗਊ ਨਾਲ ਜਗਤ ਵਿੱਚ ਦੇਖੋ ਤਾਂ ਪਦਾਰਥਾਂ ਵਿੱਚ ਵੀ ਪ੍ਰਤੱਖ ਇਸ ਪ੍ਰਕਾਰ ਦਾ ਗੁਣ ਦੇਖੋਗੇ। ਖਿਆਲ ਕਰੋ, ਜੋ ਪਦਾਰਥ ਸਰੀਰ ਨੂੰ ਪਾਲਦੇ ਹਨ, ਮਰਨਾਉ ਅਸਰ ਵੀ ਉਹਨਾਂ ਵਿੱਚ ਹੀ ਹੈ। ਉਹੀ ਅੰਨ ਅਤੇ ਹੋਰ ਪਦਾਰਥ ਜੋ ਅਸੀਂ ਸਰੀਰ ਨੂੰ ਪਾਲਣਹਾਰ ਸਮਝ ਕੇ ਖਾਂਦੇ ਹਾਂ ਅਤੇ ਠੀਕ ਉਹ ਸਾਨੂੰ ਪਾਲਦੇ ਵੀ ਹਨ, ਉਹ ਅੰਦਰ ਜਾ ਕੇ ਉਸ ਪ੍ਰਕਾਰ ਦੀਆਂ ਵਿਹੂਲੀਆਂ ਤਬਖੀਰਾਂ ਪੈਦਾ ਕਰਦੇ ਹਨ ਕਿ ਜਿਨ੍ਹਾਂ ਨਾਲ ਹੌਲੇ ਹੌਲੇ ਸਰੀਰ ਖਰਦਾ ਖਰਦਾ ਅੰਤ ਹੋ ਜਾਂਦਾ ਹੈ। ਪਸੀਨਾ ਅਤੇ ਹੋਰ ਫੁਜ਼ਲੇ ਉਸੇ ਅੰਨ ਦੇ ਹਨ ਅਤੇ ਜ਼ਹਿਰੀਲੇ ਅਸਰ ਰੱਖਦੇ ਹਨ ਇਸੇ ਸਰੀਰ ਲਈ। ਜੇ ਕਦੇ ਪਾਲਣਹਾਰ ਅੰਨ ਆਦਿਕ ਵਿੱਚ ਦੂਸਰਾ ਮਾਰੂ ਅਸਰ ਨਾ ਹੋਵੇ ਤਾਂ ਇਹ ਸਰੀਰ ਹੀ ਕਿਤਨਾ ਵਧੀਕ ਚਿਰ ਨਾ ਮਰੇ। ਇਹ ਤਾਂ ਪਦਾਰਥਾਂ ਦੀ ਗੱਲ ਐਵੇਂ ਤੁਸਾਨੂੰ ਦ੍ਰਿਸ਼ਟਾਂਤ ਮਾਤਰ ਸਮਝਾਉਣ ਵਾਸਤੇ ਆਖੀ ਹੈ, ਇਸ ਨੂੰ ਸਾਰਾ ਨਹੀਂ ਘਟਾਉਣਾ। ਹੁਣ ਸੁਣੋ ਵਾਹਿਗੁਰੂ ਦੀ ਸ਼ਕਤੀ ਦੀ ਗੱਲ। ਉਹ ਕਰਤਾ ਪੁਰਖ ਤਾਂ ਕਰਤਾ ਵੀ ਹੈ, ਪੋਖਣ ਵੀ ਕਰਦਾ ਹੈ ਅਤੇ ਨਾਲ ਮਹਾਕਾਲ ਰੂਪ ਸ਼ਕਤੀ ਵੀ ਉਸੇ ਦੀ ਹੈ। ਨਿਰਮਾਨ ਸਿੰਘ, ਫਿਰ ਉਹ ਕਿਉਂ ਮਾਰਦਾ ਹੈ? ਨਾ ਰਚਦਾ ਨਾ ਮਾਰਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਿਰਮਾਨ ਸਿੰਘ ਦੇ ਇਸ ਸਵਾਲ ਦਾ ਜਵਾਬ ਕਿ ਉਹ ਕਿਉਂ ਮਾਰਦਾ ਹੈ, ਨਾ ਰਚਦਾ ਅਤੇ ਨਾ ਮਾਰਦਾ, ਇਸ ਦਾ ਜਵਾਬ ਅਸੀਂ ਇਸ ਦੇ ਅਗਲੇ ਭਾਗ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।